कर्ण करावन करने जो कर्ण करावन करने जो ज्योति सुभावे सोई होग ज्योति सुभावे सोई होग करन करावन करने जोग करन करावन करने जोग करन कारण प्रभु एक है कर्ण कारण प्रभु एक है दूसर नहीं को नानक तिस बलहार ने जल थल महियल सो नानक तिस बलहार ने जल थल महियल सो सो करन करावन करने जो करन करावन करने जो ज्योति सुभावे सोई होग ज्योति सुभावे सोई होग करन करावन करने जोग करन करावन करने जोग खिन में थाप उठापन हारा खिन में थाप उठापन हारा अंत नहीं किछु पारा वारा हुक्म धार अधर रहावे हुक्म धार अधार रहावे। हुक्म उपजे हुक्म समावे। हुक्म ऊच नीच व्यवहार हुक्म ऊच नीच व्यवहार हुक्म अनेक रंग प्रकार हुक्म अनेक रंग प्रकार कर कर देखे अपनी वड्याई कर कर देखे अपनी वड्याई नानक सब में रहे सुमाई सब में रहे सुमाई कर्ण करावे ने करने जो करन करावे ने करने जोग करन करावे ने करने जोग प्रभु भावे मानुख गत पावे प्रभु भावे मानुख गत पावे प्रभु भावे पाथर तरावे प्रभु भावे बिन सांस ते रखे प्रभु भावे बिन सांस ते रखे प्रभु भावे तो हर गुण भाखे प्रभु भावे तो हर गुण भाखे प्रभु भावे तो पतत उदार प्रभु भावे तो पतत उदार करे अपन बिचारे। आप करे अपन बिचारे, दुहा सिरिया का आप स्वामी, दुहा सिरिया का आप स्वामी, खेले बिग से अंतर जामी, खेले बिग से अंतर जामी, जो भावे सोकार कमावे, जो भावे सोकार करावे, नानक दृष्टि अवर नयावे, नानक दृष्टि अवर नयावे, अवर नयावे, करन करावन करने जो, करन करावन करने जो, ज्योति सुभावे सोई होग, ज्योति सुभावे सोई होग, करन करावन करने जोग, करन करावन करने जोग। करन करावन करने जोग, सालोक कारण कारण प्रभु एक है, करने जोग कारण कारण प्रभु एक है, दूसर नहीं को, दृष्टि अवर ना आवे दूसर नहीं को, नानक तिस बलहार ने, नानक तिस बलहार ने, जल थल महियल सो, अष्टपदी कर्ण कराओ मन करने जोग, सेवक कहे भरपूर जुग जुग, वाह गुरु तेरा सब सदका, निरंकार प्रभु सदा सलामत दृष्टि अवर न आवे सदा सलामत कह न सके को तुम कद का कह न सके को तू कद का आद सच जुगाद सच दृष्टि अवर न आवे दूसर नाही कोय आद सच जुगाद सच है भी सच नानक हो सी भी सच दूसर नाही कोय ब्रह्मा विष्णु सिरे तै अगनत तिनको मोह भया मन मद का चौरासी लख जोनि उपाय रिजक दिया सब हूं को तद का करन करावन करने जोग जोग लफज नू मैं चाहना केंद्र रख के शुरू करिए इस तो पहली अष्टपदी विच रचना दा विस्तार से रचना दा उस्तत कर हैं अनेक जन अंत न पारा वार नानक रचना प्रभ रची बोभिद अनेक प्रकार पिछली अष्टपदी रचना दी व्याख्या सारी अष्टपदी विच श्लोक विच संखेप अष्टपदी विच विस्तार कि किस तरह बहुविध अनेक प्रकार रचना रची हुन अगले पासे एक मसला आया ये ख्याल करियो रचना दा संबंध रचनहार नाल हुंदा है बल्कि आम जिंदगी विच देखियो रचना रचनहार दा अपने आप विच इक तरफ हुंदा है रचना दी खूबसूरती रचना दी महानता रचना दी सुंदरता ओ साबित कर दिए कोई इंदा रचनहार बड़ा सियाना है दुनिया ने रचनहार नू बहुत घट वेख्या हुंदा है रचना तो ही सांझ पैदा हुंदी अज भी किसी इंडस्ट्री विच कोई वस्तु कोई पार्ट कोई मशीनरी तैयार हुंदी है वो अपने अपने साधना नाल देश विदेशों विच पुज जांदी है पर वो प्रोडक्शन इंडस्ट्री नहीं जांदी ना ही उत्थों दे करिंदे इंजीनियर जांदे ने वो अपनी इंडस्ट्री विच अपनी थावें बैठे काम कर रहे केवल प्रोडक्शन देश विदेशों में गई है जिन्हों लोगों ने देखे है माने ते जाने है ਉਸ ਰਚਨਾ ਦੀ ਜਿੰਨੀ ਵਡਿਆਈ ਹੈ, ਉਸ ਰਚਨਾ ਵਿੱਚ ਜਿੰਨੀ ਖੂਬਸੂਰਤੀ ਹੈ, ਉਹਨੇ ਰਚਨਹਾਰ ਨਾਲ ਕੋਈ ਸੰਬੰਧ ਕਾਇਮ ਕਰ ਦਿੱਤਾ। ਐਗਜ਼ਾਮਪਲ ਵਜੋਂ ਮੈਂ ਇੱਕ ਵਾਰ ਬੇਨਤੀ ਕੀਤੀ ਸੀ ਕਿ ਬਾਜ਼ਾਰਾਂ ਵਿੱਚ ਇੰਡੀਆ ਵਿੱਚ ਰੇਹੜੀਆਂ 'ਤੇ ਅੰਬ ਵਿਕਦੇ ਨੇ, ਐਗਜ਼ਾਮਪਲ ਦਿੱਤੀ ਸੀ, ਅੰਬ ਵਿਕਦੇ ਨੇ, ਲੋਕਾਂ ਦਾ ਸੰਬੰਧ ਅੰਬ ਨਾਲ ਹੈ, ਖਰੀਦਣ ਅੰਬ ਗਏ ਨੇ ਅਤੇ ਵੇਚਣ ਵਾਲਾ ਵੀ ਅੰਬ ਹੀ ਵੇਚਣਾ ਚਾਹੁੰਦਾ ਹੈ, ਉਹਦਾ ਸੰਬੰਧ ਵੀ ਆਪਣੇ ਕਾਰੋਬਾਰ ਨਾਲ ਹੈ। ਪਰ ਉਹ ਆਪਣੇ ਹੋਕੇ ਵਿੱਚ ਇੱਕ ਲਫ਼ਜ਼ ਕਹਿ ਰਿਹਾ, ਸਹਾਰਨਪੁਰੀ ਅੰਬ ਲੈ ਲਓ, ਸਹਾਰਨਪੁਰੀ ਅੰਬ ਲੈ, ਵੀ ਸਹਾਰਨਪੁਰ ਦਾ ਇਹਦੇ ਨਾਲ ਕੀ ਸੰਬੰਧ ਹੈ? ਪਰ ਉਹਨੂੰ ਪਤਾ ਹੈ ਸਹਾਰਨਪੁਰ ਦੇ ਅੰਬਾਂ ਵਿੱਚ ਜੇ ਮਿਠਾਸ ਸੀ ਜਾਂ ਹੈ, ਅਤੇ ਜਿੰਨੇ ਜਿੰਨੇ ਉਸ ਮਿਠਾਸ ਨੂੰ ਮੰਨ ਲਿਆ, ਉਹਨੂੰ ਸਹਾਰਨਪੁਰ ਦੀ ਗੱਲ ਆਖਣ ਨਾਲ ਵਿਸ਼ਵਾਸ ਆ ਜਾਏਗਾ ਕਿ ਜੇ ਸਹਾਰਨਪੁਰ ਦਾ ਅੰਬ ਹੈ ਤਾਂ ਬਹੁਤ ਖੂਬਸੂਰਤ ਹੈ, ਬੜਾ ਮਿੱਠਾ। ਇੱਕ ਐਗਜ਼ਾਮਪਲ ਸੀ, ਅੱਜ ਵੀ ਜਿਸ ਇੰਡਸਟਰੀ ਦੀ ਕੋਈ ਮਸ਼ੀਨਰੀ ਜ਼ਿਆਦਾ ਹੰਢਣਸਾਰ ਹੋਵੇ, ਜ਼ਿਆਦਾ ਸਫਲ ਹੋਵੇ, ਲੋਕ ਮਸ਼ੀਨਰੀ ਦੇ ਨਾਲ ਨਾਲ ਉਹਦਾ ਨਾਮ ਵੀ ਦੇਖਦੇ ਨੇ ਅਤੇ ਨੋਟ ਕਰ ਲੈਂਦੇ ਨੇ, ਦੂਜੇ ਨੂੰ ਵੀ ਦੱਸ ਪਾਉਂਦੇ ਨੇ, ਜੇ ਫਲਾਣੀ ਚੀਜ਼ ਫਲਾਣੀ ਮਸ਼ੀਨਰੀ ਖਰੀਦੇ ਤਾਂ ਇਸ ਬ੍ਰਾਂਡ ਦੀ ਖਰੀਦਣੀ, ਇਸ ਨੂੰ ਬ੍ਰਾਂਡ ਨੇਮ ਕਹਿੰਦੇ ਨੇ, ਉਹਦਾ ਫਿਰ ਨਾਮ ਚੱਲ ਜਾਂਦਾ। ਹੁਣ ਮਸ਼ੀਨਰੀ ਤੋਂ ਬਣਾਉਣ ਵਾਲੇ ਦਾ ਨਾਮ ਚੱਲ ਗਿਆ, ਸੰਬੰਧ ਹੈ ਰਚਨਾ ਅਤੇ ਰਚਨਹਾਰ ਦਾ ਆਪਸੀ ਸੰਬੰਧ ਹੈ। ਜਿਵੇਂ ਮੈਂ ਅਰਜ਼ ਕੀਤੀ ਸੀ, ਰਚਨਾ ਆਪਣੇ ਆਪ ਵਿੱਚ ਰਚਨਹਾਰ ਦਾ ਤਰਫ ਹੈ, ਉਹਦੀ ਤਾਰੀਫ ਦੱਸ ਰਹੀ ਹੈ ਕਿ ਇੰਨੀ ਖੂਬਸੂਰਤ ਰਚਨਾ ਕਿੰਦੀ ਹੈ, ਮੈਂ ਉਹਨੂੰ ਵੀ ਦੇਖਾਂ, ਉਹਨੂੰ ਵੀ ਜਾਣਾ। ਹੁਣ ਗੁਰੂ ਨੇ ਬਿਲਕੁਲ ਉਹ ਸਿਸਟਮ ਰੱਖਿਆ। ਇੱਕ ਅਸ਼ਟਪਦੀ ਵਿੱਚ ਰਚਨਾ ਦੀ ਗੱਲ ਹੈ, ਰਚਨਾ ਦੀ ਉਸਤਤ ਕਰੇ ਅਨੇਕ ਜਨ ਅੰਤ ਨਾ ਪਾਰਾਂ ਵਾਰ, ਨਾਨਕ ਰਚਨਾ ਪ੍ਰਭ ਰਚੇ, ਬਹੁ ਵਿਧ ਅਨੇਕ ਪ੍ਰਕਾਰ, ਅਨੇਕ ਪ੍ਰਕਾਰ ਦੀ ਖੂਬਸੂਰਤ ਤਰ੍ਹਾਂ ਤਰ੍ਹਾਂ ਦੀ ਉਹਦੀ ਰਚਨਾ। ਕਈ ਕੋਟ ਹੋਏ ਪੁਜਾਰੀ, ਕਈ ਕੋਟ ਆਚਾਰ ਵਿਵਹਾਰੀ, ਕਈ ਕੋਟ ਹੈ ਤੀਰਥਵਾਸੀ, ਕਈ ਕੋਟ ਬਣ ਭਰਮ, ਇਹ ਸਾਰੀ ਰਚਨਾ ਦਾ ਵਿਸਥਾਰ ਹੈ। ਇੰਨੀ ਖੂਬਸੂਰਤ ਰਚਨਾ, ਬਲਕਿ ਗੁਰੂ ਨੂੰ ਬਾਣੀ ਵਿੱਚ ਇਹ ਵੀ ਗੱਲ ਆਖਣੀ ਪਈ, ਕਹਿਣ ਲੱਗੇ ਦੁਨੀਆਂ ਨੂੰ ਸੰਸਾਰ ਦੇ ਲੋਕ ਐਵੇਂ ਹੀ ਨਿੰਦੀ ਜਾਂਦੇ ਨੇ, ਦੁਨੀਆਂ ਕੂੜ ਦਾ ਪਸਾਰਾ ਹੈ, ਜੇ ਹੈ ਵੋ, ਉਪਰਾਮ ਹੋਈ ਜਾਂਦੇ ਨੇ, ਬਲਕਿ ਗੁਰੂ ਨੇ ਬਾਣੀ ਵਿੱਚ ਇੱਥੋਂ ਤੱਕ ਆਖ ਦਿੱਤਾ, ਕਹਿਣ ਲੱਗੇ ਇਹ ਦੁਨੀਆਂ ਸੁਭਾਨ, ਇਹ ਦੁਨੀਆਂ ਸੁਭਾਨ, ਸੁਭਾਨ ਦਾ ਅਰਥ ਹੁੰਦਾ ਹੈ ਚੜ੍ਹਦੇ ਸੂਰਜ ਦੀ ਸੁੰਦਰਤਾ, ਖੂਬਸੂਰਤ। ਕਹਿਣ ਲੱਗੇ ਤਾਂ ਜੇ ਇਹਨੂੰ ਸੱਚੇ ਢੰਗ ਨਾਲ ਪਛਾਣ ਲਿਆ ਜਾਏ, ਇਹਦੇ ਵਿੱਚੋਂ ਇਹਦਾ ਰਚਨਹਾਰ ਲੱਭ ਪਏ, ਜੇ ਤੁਹਾਡਾ ਸੰਬੰਧ ਰਚਨਹਾਰ ਨਾਲ ਹੋਣਾ ਹੈ ਤਾਂ ਉਹ ਕੁਦਰਤ ਦੇ ਰਾਹੀਂ, ਰਚਨਾ ਦੇ ਰਾਹੀਂ ਹੋਣਾ ਹੈ, ਜਿੱਥੇ ਕਦੀ ਕੋਈ ਮਸ਼ੀਨਰੀ ਨਹੀਂ ਪਹੁੰਚੀ ਉੱਥੇ ਮਸ਼ੀਨਰੀ ਨੂੰ ਬਣਾਉਣ ਵਾਲੇ ਦਾ ਨਾਮ ਵੀ ਨਹੀਂ ਪਹੁੰਚਿਆ। ਪਹਿਲਾਂ ਮਸ਼ੀਨਰੀ ਪਹੁੰਚੇਗੀ, ਪਹਿਲਾਂ ਰਚਨਾ ਪਹੁੰਚੇਗੀ, ਰਚਨਾ ਨੇ ਬੋਲ ਕੇ ਆਖਣਾ ਮੇਰਾ ਕੋਈ ਰਚਨਹਾਰ ਹੈ, ਜੇ ਤੈਨੂੰ ਰਚਨਾ ਚੰਗੀ ਲੱਗੀ ਹੈ ਤਾਂ ਫਿਰ ਰਚਨਹਾਰ ਨਾਲ ਸੰਬੰਧ ਜੋੜ ਲੈ, ਜੇ ਤੈਨੂੰ ਦੁਨੀਆਂ ਚੰਗੀ ਲੱਗੀ ਹੈ ਤਾਂ ਤੂੰ ਇਸ ਦੁਨੀਆਂ ਨੂੰ ਛੱਡਣਾ ਹੀ ਨਹੀਂ ਚਾਹੁੰਦਾ, 100 ਸਾਲ ਜੀਉ ਕੇ ਵੀ ਤੂੰ ਨਹੀਂ ਛੱਡਣਾ ਚਾਹੁੰਦਾ, ਦੁਨੀਆਂ ਤੈਨੂੰ ਇੰਨੀ ਚੰਗੀ ਲੱਗਦੀ ਅਤੇ ਤੂੰ ਆਪਣੀ ਜ਼ਿੰਦਗੀ ਅੰਦਰ ਇਹ ਕਿਉਂ ਨਹੀਂ ਢੂੰਡਿਆ, ਇਹਨੂੰ ਬਣਾਉਣ ਵਾਲਾ ਕੌਣ ਹੈ, ਰਚਨਹਾਰ ਕੌਣ ਹੈ? ਰਚਨਾ ਵਿੱਚੋਂ ਰਚਨਹਾਰ ਨਾਲ ਸੰਬੰਧ ਕਾਇਮ ਹੁੰਦਾ, ਫਿਰ ਕਈ ਵਾਰ ਰਚਨਾ ਦੀ ਓਨੀ ਵੈਲਿਊ ਨਹੀਂ ਰਹਿੰਦੀ ਜਿੰਨੀ ਰਚਨਹਾਰ ਦੀ ਰਹਿੰਦੀ, ਕਿਉਂਕਿ ਜੇ ਰਚਨਹਾਰ ਦੀ ਮੋਹਰ ਲੱਗੀ ਹੋਏਗੀ ਬ੍ਰਾਂਡ ਨੇਮ, ਉਸੇ ਦੀ ਵੈਲਿਊ ਬਣੇਗੀ, ਫਿਰ ਉਹ ਅੱਗੇ ਆ ਜਾਂਦਾ, ਨਾਮ ਅੱਗੇ ਆ ਜਾਂਦਾ। ਇਉਂ ਰਚਨਾ ਵਿੱਚੋਂ ਪ੍ਰਭੂ ਦੇ ਨਾਮ ਨੂੰ ਅੱਗੇ ਲਿਆਉਣਾ ਹੈ, ਇਉਂ ਰਚਨਾ ਵਿੱਚੋਂ ਪ੍ਰਭੂ ਨੇ ਅੱਗੇ ਆਉਣਾ ਹੈ, ਕਿਉਂਕਿ ਰਚਨਹਾਰ ਹੈ। ਇਹੋ ਕਾਰਨ ਨੇ ਪਿਛਲੀ ਅਸ਼ਟਪਦੀ ਵਿੱਚ ਸਾਰੀ ਰਚਨਾ ਦਾ ਵਿਸਥਾਰ ਕਰ 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 ਹੁਣ ਤਰਤੀਬ ਦਿੰਦਿਆਂ ਉਸੇ ਤਰ੍ਹਾਂ ਅਗਲੇ ਪਾਸੇ ਤੁਰ ਗਏ ਨੇ। ਕਹਿੰਦੇ ਨੇ ਭਲੇ ਹੋ, ਕਿਤੇ ਐਸਾ ਨਾ ਹੋਵੇ ਨਿਰੀ ਰਚਨਾ ਦੀ ਗੱਲ ਸੁਣ ਸੁਣ ਕੇ ਰਚਨਾ ਤੱਕ ਹੀ ਖਲੋ ਜਾਓ, ਆਓ ਰਚਨਹਾਰ ਦੀ ਗੱਲ ਵੀ ਕਰ ਲਈਏ। ਪਿਛਲੀ ਅਸ਼ਟਪਦੀ ਵਿੱਚ ਰਚਨਾ ਦੀ ਗੱਲ, ਸਿਰਜਣਾ ਦੀ ਗੱਲ ਹੈ, ਇਸ ਅਸ਼ਟਪਦੀ ਵਿੱਚ ਹੁਣ ਸਿਰਜਣਹਾਰ ਦੀ ਗੱਲ ਹੈ, ਰਚਨਹਾਰ ਦੀ ਗੱਲ ਹੈ। ਫਿਰ ਲਫ਼ਜ਼ ਇੱਕ ਅਸ਼ਟਪਦੀ ਦੇ ਪਹਿਲੀ ਲਾਈਨ ਵਿੱਚ ਹੀ ਆਖ ਦਿੱਤਾ ਨੇ। ਕਹਿੰਦੇ ਨੇ ਇਹ ਤਾਂ ਠੀਕ ਹੈ, ਸਿਰਜਣਹਾਰ ਉਹ ਹੈ, ਰਚਨਹਾਰ ਉਹ ਹੈ, ਪਹਿਲੇ ਵੀ ਆ ਚੁੱਕਾ ਹੈ, ਨਾਨਕ ਰਚਨਾ ਪ੍ਰਭ ਰਚੀ, ਪ੍ਰਭੂ ਨੇ ਰਚੀ, ਰਚਨਹਾਰ ਉਹ ਹੈ। ਪਰ ਮੈਂ ਜਿਹਦੀ ਜਿਹੜੀ ਉਹਦੀ ਤਾਰੀਫ ਕਰਨਾ ਚਾਹੁੰਦਾ, ਇੰਨੀ ਖੂਬਸੂਰਤ ਰਚਨਾ ਜਿਹੜੀ ਉਹਨੇ ਰਚੀ ਹੈ, ਉਹ ਯੋਗ ਵੀ ਹੈ। ਯੋਗ ਉਹਨੂੰ ਕਹਿੰਦੇ ਨੇ ਜਿਹੜਾ ਸ਼ਕਤੀਸ਼ਾਲੀ ਹੋਵੇ। ਹੁਣ ਸਾਰੀ ਗੱਲ ਉਹਦੀ ਯੋਗਤਾ ਦੇ ਦੁਆਲੇ ਚੱਲ ਰਹੀ ਹੈ, ਕਿਉਂਕਿ ਇੱਥੇ ਮੈਂ ਇਸ ਲਈ ਕੀਤੀ ਸੀ, ਅਸੀਂ ਜੇ ਕਦੀ ਇਸ ਅਸ਼ਟਪਦੀ ਦੇ ਆਰੰਭ ਵਿੱਚ ਇੱਕ ਯੋਗ ਲਫ਼ਜ਼ ਨੂੰ ਕੇਂਦਰ ਕਰ ਲਈਏ ਤਾਂ ਸਾਰੀ ਅਸ਼ਟਪਦੀ ਦੇ ਆਸਾਨੀ ਨਾਲ ਪਾਵਰ ਸਾਡੇ ਸਾਹਮਣੇ ਆ ਜਾਣਗੇ। ਉਹ ਮਾਲਕ ਰਚਨਹਾਰ ਹੈ, ਪਿਛਲੀ ਅਸ਼ਟਪਦੀ ਦੀ ਸਾਰੀ ਰਚਨਾ ਉਹਦੀ ਆਪਣੀ ਹੈ, ਅਤੇ ਇੰਨੀ ਵੱਡੀ ਰਚਨਾ ਕਰਕੇ ਫਿਰ ਸਾਰਿਆਂ ਨੂੰ ਸੰਭਾਲਿਆ ਵੀ, ਇਹ ਵੀ ਪਿੱਛੇ ਆ ਚੁੱਕਾ, ਸਾਰਿਆਂ ਨੂੰ ਆਪਣੀ ਨਿਗਾਹ ਵਿੱਚ ਰੱਖ ਕੇ ਨਿਜ਼ਾਮ ਨੂੰ ਚਲਾ ਰਿਹਾ ਹੈ, ਕੋਈ ਉਹਦੀਆਂ ਅੱਖਾਂ ਤੋਂ ਓਹਲੇ ਨਹੀਂ। ਪੌੜੀ ਚਿੱਤੇ ਅੰਦਰ ਸਭ ਕੋ ਵੇਖ ਨਦਰੀ ਹੇਠ ਚਲਾਏਂਦਾ, ਆਪੇ ਦੇ ਵਡਿਆਈਆਂ ਆਪੇ ਹੀ ਕਰਮ ਕਰਾਏਂਦਾ, ਵੱਡੋ ਵੱਡਾ ਵੱਡ ਮੇਦਨੀ ਸਿਰੇ ਸਿਰ ਧੰਦੇ ਲਾਏਂਦਾ, ਨਦਰੋ ਪੱਠੀ ਜੇ ਕਰੇ ਸੁਲਤਾਨਾ ਘਾਉ ਕਰਾਏ। ਸਭ ਕੁਛ ਉਹ ਕਰ ਸਕਦਾ ਅਤੇ ਕਰ ਰਿਹਾ, ਆਪਣੇ ਨਿਜ਼ਾਮ ਨੂੰ ਚਲਾ ਰਿਹਾ, ਕਿਉਂ? ਕਿਉਂਕਿ ਉਹ ਯੋਗ ਵੀ ਹੈ, ਲਾਇਕ ਹੈ, ਜੋ ਕੁਝ ਕੀਤਾ ਉਹ ਕਰ ਸਕਦਾ। ਯੋਗ ਦਾ ਅਰਥ ਹੁੰਦਾ ਕਰ ਸਕਣਾ, ਅਯੋਗ ਦਾ ਮਤਲਬ ਹੈ ਕਰਨ ਦੀ ਕੋਸ਼ਿਸ਼ ਕਰਦਾ ਪਰ ਕਰ ਨਹੀਂ ਸਕਦਾ, ਉਹਨੂੰ ਕਹਿੰਦੇ ਨੇ ਅਯੋਗ ਹੈ। ਪਰ ਇੱਥੇ ਲਫ਼ਜ਼ ਕੀ ਹੈ? ਕਰਨ ਕਾਰਨ ਪ੍ਰਭ ਏਕ ਹੈ, ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਹੀਂ ਕੋਏ, ਨਾਨਕ ਤਿਸ ਬਲਿਹਾਰ ਨੇ ਜਲ ਥਲ ਮਹੀਅਲ ਸੋਏ। ਜਿਹੜੀ ਰਚਨਾ ਪਿੱਛੇ ਰਚੀ ਹੈ ਨਾ, ਸਾਰਿਆਂ ਨੂੰ ਰਚਣ ਵਾਲਾ ਉਹ ਹੈ, ਹੋਰ ਕੋਈ ਨਹੀਂ, ਉਹਨੂੰ ਕਿਸੇ ਦੇ ਸਹਾਰੇ ਦੀ ਲੋੜ ਵੀ ਨਹੀਂ। ਹਾਂ, ਕਰਿੰਦਾ ਹੋਰ ਚੀਜ਼ ਹੈ। ਇਸ ਲਈ ਜਿਹੜੀ ਆਪਾਂ ਜਪਜੀ ਸਾਹਿਬ ਦੀ ਵਿੱਚ ਪੌੜੀ ਵਿੱਚ ਪੜ੍ਹਦੇ ਹਾਂ ਨਾ, ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਬਾਣ, ਅਤੇ ਅਗਲੀ ਲਾਈਨ 'ਚ ਫੈਸਲਾ ਦੇ ਦਿੰਦੇ ਨੇ, ਕਹਿੰਦੇ ਨੇ ਭਲੇ ਉਹ ਇਹ ਵੀ ਆਪਣੀ ਮਰਜ਼ੀ ਨਾਲ ਕੁਛ ਨਹੀਂ ਕਰ ਰਹੇ, ਜਿਵ ਤਿਸ ਭਾਵ ਹੈ ਤਿਵੇਂ ਚਲਾਵੇ, ਜਿਵ ਹੋਵੇ ਫੁਰਮਾਨ, ਉਹ ਵੇਖੇ ਉਹਨਾਂ ਨਜ਼ਰ ਨਾ ਆਵੇ, ਬਹੁਤਾ ਇਹੋ ਵਿਡਾਣ। ਇਹ ਤੇ ਅਸਚਰਜ ਦੀ ਗੱਲ ਹੈ, ਸਾਰਾ ਕੁਝ ਕਰ ਰਿਹਾ ਹੈ ਅਤੇ ਕਰਾ ਵੀ ਰਿਹਾ ਹੈ, ਪਰ ਜਿਹੜਾ ਉਹਦੇ ਹੁਕਮ ਵਿੱਚ ਕਰ ਰਿਹਾ ਉਹਨੂੰ ਵੀ ਨਹੀਂ ਦਿਸ ਰਿਹਾ, ਉਹ ਸਮਝਦਾ ਮੈਂ ਕਰ ਰਿਹਾ। ਗੁਰੂ ਇੱਥੇ ਇਹੋ ਗੱਲ ਕਹਿੰਦੇ ਨੇ, ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਹੀਂ ਕੋਏ, ਨਾਨਕ ਤਿਸ ਬਲਿਹਾਰ ਨੇ ਜਲ ਥਲ ਮਹੀਅਲ ਸੋਏ। ਪਤਾਲ ਵਿੱਚ, ਧਰਤੀ 'ਤੇ, ਆਕਾਸ਼ ਵਿੱਚ, ਸਮਾਰੇ। ਜੇ ਕੋਈ ਪੱਤਾ ਵੀ ਹਿਲਦਾ ਤਾਂ ਅਸੀਂ ਸਮਝਦੇ ਹਾਂ ਪਵਨ ਹਿਲਾ ਰਹੀ ਹੈ, ਫਿਰ ਪੁੱਛਣਾ ਪਏਗਾ ਪਵਨ ਕਿਸ ਨੇ ਚਲਾਈ ਹੈ, ਕਿੰਨੇ। ਅਖੀਰ ਤਾਂ ਇਹੋ ਹੀ ਹੋਏਗਾ ਕਿ ਹਰ ਥਾਵੇਂ ਕਿਸੇ ਨਾ ਕਿਸੇ ਰੂਪ ਵਿੱਚ ਬੈਠਾ ਉਹ ਕਰ ਰਿਹਾ, ਯੋਗ ਹੈ, ਉਹਦੀ ਸ਼ਕਤੀ ਵਰਤ ਰਹੀ ਹੈ, ਉਹ ਸ਼ਕਤੀਸ਼ਾਲੀ ਹੈ, ਉਹ ਕਰ ਸਕਣ ਦੀ ਯੋਗਤਾ ਰੱਖਦਾ, ਲਾਇਕ ਹੈ, ਤਾਕਤ ਰੱਖਦਾ ਹੈ। ਕਰਨ ਕਰਾਵਨ ਕਰਨੇ ਜੋਗ ਜੋ ਤਿਸ ਭਾਵੇ, ਜੋ ਤਿਸ ਭਾਵੇ ਸੋਈ ਹੋਗ। ਜੋ ਕੁਝ ਹੋ ਰਿਹਾ ਹੈ ਤੇ ਹੋਵੇਗਾ ਉਹਦੀ ਮਰਜ਼ੀ ਨਾਲ। ਖਿਨ ਮੈਂ ਥਾਪ ਉਥਾਪਨ ਹਾਰਾ, ਇੰਨਾ ਯੋਗ ਹੈ, ਇੰਨਾ ਸ਼ਕਤੀਸ਼ਾਲੀ ਹੈ ਕਿ ਇੱਕ ਪਲ ਵਿੱਚ ਖਿਨ ਵਿੱਚ ਥਾਪ ਵੀ ਸਕਦਾ, ਬਣਾ ਸਕਦਾ, ਸਿਰਜ ਸਕਦਾ, ਤੇ ਪਲਾਂ ਵਿੱਚ ਇੱਕ ਖਿਨ ਵਿੱਚ ਉਸਨੂੰ ਖਤਮ ਵੀ ਕਰ ਸਕਦਾ, ਲੈ ਵੀ ਕਰ ਸਕਦਾ। ਢਾਏ ਉਸਾਰੇ ਉਸਰੇ ਢਾਏ, ਉਹਦੀ ਮਰਜ਼ੀ ਤੇ। ਸਤਿਗੁਰੂ ਕਹਿੰਦੇ ਨੇ ਖਿਨ ਮੈਂ ਥਾਪ ਉਥਾਪਨ ਹਾਰਾ, ਅੰਤ ਨਹੀਂ ਕਿਛ ਪਾ। ਉਹਦੀ ਸ਼ਕਤੀ ਦਾ ਕੋਈ ਅੰਦਾਜ਼ਾ ਨਹੀਂ ਲਗਾ ਸਕਦਾ ਕਿਉਂਕਿ ਉਹ ਇੰਨਾ ਲਾਇਕ ਹੈ, ਇੰਨਾ ਯੋਗ ਹੈ। ਉਹਦੇ ਹੁਕਮ ਵਿੱਚ ਉਹ ਆਪਣੀ ਮਰਜ਼ੀ ਨਾਲ ਆਪਣੀ ਸ਼ਕਤੀ ਦੇ ਅਧੀਨ ਧਾਰ ਅਧਰ ਰਹਾ ਵੈ। ਇਹ ਧਰਤੀ ਨੂੰ ਹੁਕਮ ਵਿੱਚ ਧਾਰ ਛੱਡਿਆ ਸੀ ਅਤੇ ਬਿਨਾਂ ਆਸਰੇ ਤੋਂ ਇੱਕੋ ਉਸ ਦੇ ਆਸਰੇ ਖਲੋਤੀ ਹੈ। ਮੈਂ ਇੱਕ ਵਾਰ ਕੀਤੀ ਸੀ ਕਿ ਕੱਚੀ ਮਿੱਟੀ ਦਾ ਇੱਕ ਢੇਲਾ, ਕੱਚੀ ਮਿੱਟੀ ਦਾ ਇੱਕ ਟੁਕੜਾ ਪਾਣੀ ਦੇ ਤਲਾਬ ਵਿੱਚ ਜਾਂ ਪਾਣੀ ਦੇ ਟੱਬ ਵਿੱਚ ਭਰੇ ਹੋਏ ਵਿੱਚ ਰੱਖ ਦਿਓ, ਤੁਸੀਂ ਵੇਖੋਗੇ ਉਹ ਤਰ ਨਹੀਂ ਸਕਦਾ, ਡੁੱਬ ਜਾਏਗਾ, ਅਤੇ 2-4 ਮਿੰਟਾਂ ਵਿੱਚ ਉਹ ਗਿੱਲਾ ਹੋ ਕੇ ਗਲ ਵੀ ਜਾਏਗਾ। ਕੱਚੀ ਮਿੱਟੀ ਪਾਣੀ ਦੀ ਸਤ੍ਹਾ 'ਤੇ ਟੇਕ ਨਹੀਂ ਸਕਦੀ, ਪਰ ਉਹਦੀ ਮਰਜ਼ੀ ਹੈ। ਅਤੇ ਸਾਰੀ ਧਰਤੀ ਦੀ ਕੱਚੀ ਮਿੱਟੀ ਜਿਹੜੀ ਹੈ ਉਹਨੇ ਪਾਣੀ ਦੀ ਸਤ੍ਹਾ 'ਤੇ ਬਿਠਾ ਛੱਡੀ, ਅੱਜ ਤੱਕ ਨਾ ਇਹ ਖੁਰੀ ਹੈ, ਨਾ ਇਹ ਗਲੀ ਹੈ, ਨਾ ਇਹ ਡੁੱਬੀ ਹੈ, ਸਾਰੀ ਧਰਤੀ ਦੇ ਥੱਲੇ ਪਾਣੀ ਹੈ। ਹੁਕਮ ਹੈ ਧਾਰ ਅਧਾਰ ਰਹਾਵੇ, ਹੁਕਮ ਹੈ ਉਪਜੈ ਹੁਕਮ ਸਮਾਵੇ, ਕਿਉਂਕਿ ਉਹਦੇ ਹੁਕਮ ਵਿੱਚ ਹੀ ਪੈਦਾ ਹੁੰਦਾ ਸੰਸਾਰ, ਉਹਦੇ ਹੁਕਮ ਵਿੱਚ ਹੀ ਸਮਾ ਰਿਹਾ। ਹੁਕਮ ਹੈ ਊਚ ਨੀਚ ਵਿਵਹਾਰ, ਅਸੀਂ ਆਖਦੇ ਹਾਂ ਕੋਈ ਵਿਹਾਰ ਚੰਗਾ ਕਰ ਰਿਹਾ, ਕੋਈ ਮਾੜਾ ਕਰ ਰਿਹਾ। ਇੱਥੇ ਇਸ ਅਸ਼ਟਪਦੀ ਵਿੱਚ ਇੱਕ ਹੋਰ ਚੀਜ਼ ਐਡ ਹੋ ਜਾਣੀ ਹੈ। ਹੁਣ ਤੱਕ ਇਹੋ ਸੀ ਵੀ ਮਨੁੱਖ ਦੇ ਕਰਮਾਂ ਨੂੰ ਵੇਖ ਕੇ ਉਹ ਉਹਦੇ ਅਨੁਸਾਰ ਉਹਦੇ ਜੀਵਨ ਦੇ ਅਗਲੇ ਕਰਮ ਨਿਸ਼ਚਿਤ ਕਰਦਾ ਹੈ, ਕਰਦਾ ਉਹ ਹੀ ਹੈ, ਬਣਾਉਂਦਾ ਉਹ ਹੀ ਹੈ, ਸਿਰਜਣਹਾਰ ਉਹ ਹੀ ਹੈ। ਮੈਂ ਇੱਕ ਵਾਰ ਐਗਜ਼ਾਮਪਲ ਦਿੱਤੀ ਸੀ, ਘਰ ਬਣਾਉਣ ਲੱਗਿਆਂ ਘਰ ਦਾ ਮਾਲਕ ਆਪਣੀ ਤੌਫੀਕ ਦੇ ਮੁਤਾਬਕ ਆਪਣੀ ਦੌਲਤ ਵਿੱਚੋਂ ਘਰ ਬਣਾਉਂਦੇ ਆ, ਡਰਾਇੰਗ ਰੂਮ ਵੀ ਬਣਾਉਂਦਾ, ਬੈਡਰੂਮ ਵੀ ਬਣਾਉਂਦਾ, ਕਿਚਨ ਵੀ ਬਣਾਉਂਦਾ, ਅਤੇ ਸਾਰਾ ਕੁਝ ਬਣਾਉਂਦਿਆਂ ਘਰ ਵਿੱਚ ਇੱਕ ਗਟਰ ਵੀ ਬਣਾਉਂਦਾ ਹੈ, ਸੈਪਟਿਕ ਟੈਂਕ ਵੀ ਬਣਾਉਂਦਾ, ਡਰਾਇੰਗ ਰੂਮ ਦਾ ਦਰਵਾਜ਼ਾ ਖੁੱਲ੍ਹਾ ਰੱਖਦਾ ਕਿਉਂਕਿ ਉਹਦੇ ਅੰਦਰ ਉਹਨੇ ਖੁਸ਼ਬੂਆਂ ਖਿਲਾਰੀਆਂ ਨੇ, ਸੁੰਦਰਤਾ ਬਿਠਾਈ ਹੈ, ਡੈਕੋਰੇਟ ਕੀਤਾ ਉਹਨੂੰ। ਬੈਡਰੂਮ ਦਾ ਦਰਵਾਜ਼ਾ ਸਮੇਂ ਸਿਰ ਖੁੱਲ੍ਹਦਾ ਹੈ, ਕਿਚਨ ਦਾ ਦਰਵਾਜ਼ਾ ਸਮੇਂ ਸਿਰ ਖੁੱਲ੍ਹਦਾ, ਪਰ ਕਦੀ ਉਹਨੇ ਇਹ ਨਹੀਂ ਆਖਿਆ ਵੀ ਟਾਈਮ ਨਾਲ ਇਹਦਾ ਗਟਰ ਵੀ ਰੋਜ਼ ਖੋਲ੍ਹ ਕੇ ਰੱਖਿਆ ਕਰੋ, ਇਹਦੇ ਉੱਤੋਂ ਵੀ ਪਰਦਾ ਚੁੱਕਦੇ ਕਰੋ, ਉਹਨੂੰ ਪਤਾ ਇਹਦੇ ਵਿੱਚ ਬਦਬੂ ਹੈ, ਬਣਾਇਆ ਉਹਨੇ ਹੀ। ਆਪਣੇ ਬੱਚਿਆਂ ਨੂੰ ਆਖਦਾ ਇਸ ਨਾਲੀ ਦੇ ਕੋਲ ਮੰਜਾ ਡਾ ਕੇ ਨਹੀਂ ਬੈਠਣਾ ਕਿਉਂਕਿ ਇਹਦੇ ਵਿੱਚ ਬਦਬੂ ਹੈ, ਇਹਦੇ ਵਿੱਚ ਕਿਰਮ ਨੇ, ਇਹਦੇ ਵਿੱਚ ਬਿਮਾਰੀਆਂ ਦੇ ਜਰਮ ਨੇ, ਇਸ ਲਈ ਇਹਦੇ ਕੋਲ ਬੈਠਿਆਂ ਬਿਮਾਰੀਆਂ ਲੱਗਦੀਆਂ ਨੇ। ਅਤੇ ਜੇ ਭਲਾ ਪੁੱਤਰ ਆਖੇ ਤੂੰ ਤਾਂ ਬਣਾਈਏ, ਬਾਪੂ ਬਾਪੂ ਤੁਸੀਂ ਤਾਂ ਬਣਾਈਏ, ਅਤੇ ਉਸੇ ਦੌਲਤ ਵਿੱਚੋਂ ਬਣਾਈਏ ਜਿਹੜੀ ਮੁਸ਼ਕਲਾਂ ਨਾਲ ਦੌਲਤ ਤੁਸੀਂ ਕਮਾਈ ਸੀ, ਬਾਕੀ ਸਾਰਾ ਮਕਾਨ ਬਣਾਉਣ ਲੱਗੇ ਹਾਂ, ਇਹ ਉਹ ਬਣਾ ਦਿੱਤੀ ਜਿਹਦੇ ਕੋਲ ਵੀ ਬੈਠਣ ਨੂੰ ਸਾਨੂੰ ਰੋਕਦੇ ਹੋ, ਨਾ ਹੀ ਬਣਾਉਂਦੇ। ਐਸਾ ਕਦੇ ਨਹੀਂ ਹੋਇਆ, ਉਹਨੂੰ ਪਤਾ ਇਹਦੀ ਵੀ ਆਪਣੀ ਥਾਂ ਹੈ। ਸੰਸਾਰ ਦੇ ਕਰਮਾਂ ਦੀ ਗੰਦਗੀ ਵੀ ਕਿਸੇ ਪਾਸੇ ਚੱਲਣੀ ਹੈ, ਉਹਦੇ ਲਈ ਵੀ ਕਰਮ ਬੰਧਨ ਹੈ। ਹਾਂ, ਉਹਨੂੰ ਸਾਫ਼ ਕਰਨ ਦਾ ਅਗਲੇ ਪਾਸੇ ਜੋ ਐਡ ਕਰਨਗੇ ਉਹ ਆਪਾਂ ਦੇਖਣਾ ਹੈ। ਇੱਥੇ ਕਹਿੰਦੇ ਨੇ ਉਹਦੇ ਹੁਕਮ ਵਿੱਚ ਹੀ ਊਚ ਨੀਚ ਵਿਵਹਾਰ ਹੋ ਰਿਹਾ ਹੈ। ਗਟਰ ਬਣਿਆ ਤਦ ਵੀ ਉਹਦੇ ਹੁਕਮ ਵਿੱਚ, ਜਾਂ ਡਰਾਇੰਗ ਰੂਮ ਬਣਿਆ ਤਦ ਵੀ ਉਹਦੇ ਹੁਕਮ ਵਿੱਚ। ਅਤੇ ਅਨੇਕ ਪ੍ਰਕਾਰ ਦੇ ਰੰਗ ਜਿਹੜੇ ਇਸ ਧਰਤੀ 'ਤੇ ਇਸ ਸੰਸਾਰ ਵਿੱਚ ਅਸੀਂ ਵੱਖ ਵੱਖ ਦੇਖ ਰਹੇ ਹਾਂ, ਬਹੁ ਵਿਧ ਅਨੇਕ ਪ੍ਰਕਾਰ ਵਾਲੀ ਪਿਛਲੀ ਤੁਕ ਦੇ ਅਨੁਸਾਰ, ਉਹ ਸਾਰਿਆਂ ਦਾ ਕਰਨ ਯੋਗ ਕਰਨ ਕਰਾਵਣ ਲਾਇਕ ਸ਼ਕਤੀਸ਼ਾਲੀ ਉਹ ਪਰਮਾਤਮਾ ਹੈ। ਹੁਕਮ ਹੈ ਊਚ ਨੀਚ ਵਿਵਹਾਰ, ਹੁਕਮ ਹੈ ਅਨੇਕ ਰੰਗ ਪ੍ਰਕਾਰ, ਕਰ ਕਰ ਦੇਖੈ ਆਪਣੀ ਵਡਿਆਈ। ਆਪਣੇ ਕਰਤੱਵ ਨੂੰ, ਆਪਣੀਆਂ ਸ਼ਕਤੀਆਂ ਨੂੰ ਵਰਤਾ ਵਰਤਾ ਆਪ ਹੀ ਦੇਖਣ ਵਾਲਾ ਹੈ, ਕਿਉਂਕਿ ਉਹ ਵੇਖਦਾ ਹੈ ਮੈਂ ਸਾਰਿਆਂ ਵਿੱਚ ਬੈਠਾ ਹਾਂ, ਮੇਰੇ ਤੋਂ ਵੱਖ ਕੋਈ ਨਹੀਂ। ਜਿਵੇਂ ਹਰ ਰਚਨਾ ਵਿੱਚ ਰਚਨਹਾਰ ਬੈਠਾ ਹੁੰਦਾ ਹੈ, ਜੇ ਮੈਂ ਅਰਜ਼ ਕੀਤੀ ਜਿਸਨੇ ਰਚਨਹਾਰ ਨੂੰ ਮਿਲਣਾ ਹੋਵੇ ਪਹਿਲਾਂ ਉਹਦਾ ਸੰਬੰਧ ਰਚਨਾ ਨਾਲ ਹੋਏਗਾ। ਇਸ ਲਈ ਆਖ ਦਿੱਤਾ ਬਲਿਹਾਰੀ ਕੁਦਰਤ ਵਸਿਆ, ਕੁਦਰਤ ਕਰਕੇ ਵਸਿਆ ਸੋਏ, ਦੂਜੀ ਕੁਦਰਤ ਸਾਜੀਏ ਕਰ ਆਸਨ ਡਿੱਠੋ ਚਾਓ। ਜਿੰਨੀ ਦੇਰ ਮਨੁੱਖ ਕੁਦਰਤ ਤੋਂ ਭੱਜਦਾ, ਪੁਰਾਤਨ ਜ਼ਮਾਨੇ ਅੰਦਰ ਸਾਧੂ ਮਹਾਤਮਾਵਾਂ ਮਹਾਤਮਾ ਲੋਕ ਕੁਦਰਤ ਦੇ ਘੇਰੇ ਵਿੱਚ ਰਹਿਣਾ ਪਸੰਦ ਕਰਦੇ ਸਨ। ਅੱਜ ਕੱਲ੍ਹ ਮਨੁੱਖ ਇੰਨਾ ਆਰਟੀਫਿਸ਼ਲ ਜੀਵਨ ਵਿੱਚ ਚਲਾ ਗਿਆ ਹੈ ਕਿ ਕੁਦਰਤ ਨਾਲੋਂ ਇਹਦੇ ਸੰਬੰਧ ਟੁੱਟਦੇ ਜਾਂਦੇ ਨੇ, ਨਾ ਕੁਦਰਤੀ ਧਰਤੀ ਨਾਲ ਇਹਦਾ ਸੰਬੰਧ ਹੈ। ਮੈਂ ਇੱਕ ਵਾਰ ਐਗਜ਼ਾਮਪਲ ਵੀ ਦਿੱਤੀ ਸੀ, ਮੈਂ ਕਿਹਾ ਤੁਹਾਡੇ ਨਾਲ ਵੀ ਸਾਂਝੀ ਹੋਈ, ਅਤੇ ਗੁਰਬਖਸ਼ ਸਿੰਘ ਪੀਤਲੜੀ ਨੇ ਗੱਲ ਬੜੀ ਖੂਬਸੂਰਤ ਆਖੀ ਲਿਖੀ। ਉਹ ਕਹਿੰਦਾ ਅੱਗੇ ਬੱਚੇ ਕੱਚੀ ਮਿੱਟੀ ਵਿੱਚ ਖੇਡਦੇ ਸਨ, ਮਿੱਟੀ ਦੀਆਂ ਢੇਰੀਆਂ 'ਤੇ ਖੇਡਦੇ ਸਨ। ਉਦੋਂ ਇਹ ਜਿਹੀਆਂ ਕੈਲਸ਼ੀਅਮ ਦੀਆਂ ਗੋਲੀਆਂ ਨਹੀਂ ਸਨ ਹੁੰਦੀਆਂ, ਇਸ ਅਸਲ ਢੰਗ ਨਾਲ ਕੈਲਸ਼ੀਅਮ ਕਿਸੇ ਨਾ ਕਿਸੇ ਢੰਗ ਨਾਲ ਉਹਦੇ ਜਲ ਆਪਣੇ ਮਸਾਮਾ ਰਾਹੀਂ ਅੰਦਰ ਜਾਂਦਾ ਰਹਿੰਦਾ ਸੀ। ਅਤੇ ਧਰਤੀ ਨੂੰ ਕਹਿਣ ਲੱਗਾ ਸੀ ਮਾਂ ਆਖਣੇ, ਧਰਤੀ ਮਾਂ ਹੈ, ਉਹਦੇ ਨਾਲ ਸੰਬੰਧ, ਉਹਦੇ ਵਿੱਚ ਗੋਦ ਵਿੱਚ ਖੇਡਣਾ ਬੱਚਿਆਂ ਦਾ ਕੰਮ ਸੀ ਵੱਡੇ ਹੁੰਦੇ ਸਨ, ਅਤੇ ਹੁਣ ਦੇ ਬੱਚਿਆਂ ਨਾਲੋਂ ਜ਼ਿਆਦਾ ਸ਼ਕਤੀਸ਼ਾਲੀ ਹੁੰਦੇ ਸਨ। ਅਤੇ ਉਹਨੇ ਇੱਕ ਲਫ਼ਜ਼ ਵਰਤੇ, ਕਹਿਣ ਲੱਗੇ ਹੁਣ ਸਮਾਜ ਸੰਤਾਨ ਇਹੋ ਜਿਹੀ ਪੈਦਾ ਹੋ ਰਹੀ ਹੈ ਜਿਹਨੇ ਸਾਰੀ ਜ਼ਿੰਦਗੀ ਵਿੱਚ ਮਾਂ ਦੀ ਛੋਹ ਹੀ ਪ੍ਰਾਪਤ ਨਹੀਂ ਕੀਤੀ। ਪੁੰਗੜੀਆਂ ਵਿੱਚ ਪਲਣਾ, ਵੱਡਾ ਹੋਣਾ, ਘਰ ਮਕਾਨ ਜਿਹੜੇ ਨੇ ਉਹਨਾਂ ਵਿੱਚ ਵੀ ਕਾਰਪਟ ਵਿਛੇ ਹੋਏ ਨੇ ਜਾਂ ਪੱਕੇ ਮਕਾਨ ਨੇ, ਜੇ ਦਰਵਾਜ਼ਿਓਂ ਬਾਹਰ ਨਿਕਲਣਾ, ਜੋੜਾ ਪਾ ਕੇ ਨਿਕਲਣਾ, ਕਾਰ ਵਿੱਚ ਬੈਠ ਜਾਣਾ, ਕਾਰ ਤੋਂ ਉਤਰਨਾ, ਅੰਦਰ ਕਮਰੇ ਵਿੱਚ ਆ ਜਾਣਾ, ਆਫਿਸ ਚਲਾ ਜਾਣਾ, ਐਸੇ ਮਨੁੱਖ ਨੇ ਜਿਨ੍ਹਾਂ ਨੇ ਸਾਰੀ ਪੂਰੀ ਜ਼ਿੰਦਗੀ ਅੰਦਰ ਕਿਸੇ ਧਰਤੀ ਦੀ ਕੱਚੀ ਮਿੱਟੀ ਦੀ ਛੋਹ ਨਹੀਂ ਮਿਲੀ, ਅਤੇ ਉਹ ਹੈ ਮਾਂ। ਇੱਕ ਪਾਸੇ ਉਹਨੂੰ ਅਸੀਂ ਮਾਂ ਆਖਦੇ ਹਾਂ, ਅਤੇ ਜਿਸ ਬੱਚੇ ਨੂੰ ਸਾਰੇ ਜੀਵਨ ਵਿੱਚ ਮਾਂ ਦੀ ਛੋਹ ਵੀ ਨਾ ਮਿਲੇ ਉਹਨੂੰ ਮਾਂ ਮਿੱਟਰ ਨਾ ਆਖਾਂ ਅਤੇ ਹੋਰ ਕੀ ਆਖਾਂ। ਉਹ ਬੜੇ ਸੋਹਣੇ ਲਫ਼ਜ਼ ਲਿਖਦੇ ਨੇ, ਉਹ ਕਹਿੰਦੇ ਨੇ ਮਨੁੱਖ ਦਾ ਕੁਦਰਤ ਨਾਲੋਂ ਸੰਬੰਧ ਟੁੱਟਦਾ ਜਾ ਰਿਹਾ ਹੈ। ਅੱਗੇ ਰਾਤ ਦੇ ਟਾਈਮ 'ਤੇ ਕੋਠਿਆਂ 'ਤੇ ਸੌਣਾ, ਉੱਪਰ ਆਕਾਸ਼ ਵੱਲ ਦੇਖਣਾ, ਤਾਰਿਆਂ ਦੀ ਗਿਣਤੀ ਕਰਨੀ, ਤਾਰਿਆਂ ਨਾਲ ਖੇਡਦਿਆਂ ਬੱਚਿਆਂ ਨੂੰ ਨੀਂਦ ਆਉਂਦੀ ਸੀ ਆਕਾਸ਼ ਦੀਆਂ ਗਹਿਰਾਈਆਂ ਵਿੱਚ। ਹੁਣ ਪੂਰੇ ਜੀਵਨ ਅੰਦਰ ਕਦੇ ਕਿਸੇ ਬੱਚੇ ਨੇ ਰਾਤ ਦੇ ਟਾਈਮ 'ਤੇ ਤਾਰੇ ਨਹੀਂ ਵੇਖਣੇ, ਕਿਉਂਕਿ ਕਮਰਿਆਂ ਦੇ ਅੰਦਰ ਜੇ ਗਰਮੀਆਂ ਨੇ ਸਰਦੀਆਂ ਨੇ ਉਹ ਜਿਹਾ ਮੌਸਮ ਕਮਰਿਆਂ ਦੇ ਅੰਦਰ ਤਿਆਰ ਕਰ ਲਿਆ ਜਾਂਦਾ, ਬਾਹਰ ਨਹੀਂ। ਮਨੁੱਖ ਕੁਦਰਤ ਨਾਲੋਂ ਟੁੱਟ ਰਿਹਾ। ਕੁਦਰਤ ਨਾਲੋਂ ਟੁੱਟਣ ਕਰਕੇ ਹੀ ਕਾਦਰ ਨਾਲ ਵੀ ਇਹਦਾ ਜਿਹੜਾ ਕੁਦਰਤੀ ਸੰਬੰਧ ਸੀ ਉਹ ਟੁੱਟ ਰਿਹਾ। ਹੁਣ ਇਹ ਕੋਸ਼ਿਸ਼ ਕਰਦਾ ਗ੍ਰੰਥਾਂ ਰਾਹੀਂ ਕਿਸੇ ਹੋਰ ਰੂਪ, ਉਹ ਵੀ ਕਿਸੇ ਕਿਸੇ ਦੇ ਮਨ ਵਿੱਚ ਆਉਂਦਾ ਕਿ ਸਾਡਾ ਸੰਬੰਧ ਜੁੜ ਜਾਏ ਕਾਦਰ ਨਾਲ, ਨਹੀਂ ਤਾਂ ਨਹੀਂ, ਕਿਉਂਕਿ ਕੁਦਰਤ ਵਿੱਚੋਂ ਕਾਦਰ ਨੇ ਲੱਭਣਾ। ਜਿੰਨੀ ਦੇਰ ਅਸੀਂ ਰਚਨਾ ਨੂੰ ਨਹੀਂ ਸਮਝਾਂਗੇ ਓਨੀ ਦੇਰ ਰਚਨਹਾਰ ਨਾਲ ਸੰਬੰਧ ਨਹੀਂ ਜੁੜੇਗਾ। ਜਿਵੇਂ ਪਹਿਲਾਂ ਅਰਜ਼ ਕੀਤੀ, ਰਚਨਾ ਰਚਨਹਾਰ ਦੀ ਤਾਰੀਫ ਹੈ। ਅਰਜ਼ ਕਰ ਰਿਹਾ ਸਭ, ਗੁਰੂ ਅਰਜਨ ਪਾਤਸ਼ਾਹ ਜੀ ਨੇ ਉਹ ਗੱਲ ਆਖੀ, ਕਹਿਣ ਲੱਗੇ ਘਰ ਘਰ ਦੇਖੇ ਆਪਣੀ ਵਡਿਆਈ, ਨਾਨਕ ਸਭ ਮੈਂ ਰਹਾ ਸਮਾਈ। ਉਹ ਆਪਣੀ ਰਚਨਾ ਵਿੱਚ ਬੈਠਾ ਹੈ, ਨਾ ਅਸੀਂ ਰਚਨਾ ਦੇ ਨੇੜੇ ਹੋ ਰਹੇ ਹਾਂ, ਨਾ ਅਸੀਂ ਰਚਨਹਾਰ ਨੂੰ ਸਮਝ ਰਹੇ ਹਾਂ। ਪ੍ਰਭ ਭਾਵੈ ਮਨੁੱਖ ਗਤ ਪਾਵੈ, ਕਰਨ ਕਰਾਵਨ ਕਰਨੇ ਜੋਗ। ਉਹ ਇੰਨਾ ਸ਼ਕਤੀਸ਼ਾਲੀ ਹੈ, ਜੇ ਉਹਨੂੰ ਪਾ ਜਾਏ ਤਾਂ ਹੀ ਮਨੁੱਖ ਦਾ ਉਧਾਰ ਹੋ ਸਕਦਾ ਹੈ, ਕਿਉਂਕਿ ਉਹਦੇ ਪਾਉਣ ਲਈ ਫਿਰ ਗੁਣ ਚਾਹੀਦੇ ਨੇ। ਗੱਲ ਉੱਥੇ ਹੀ ਆ ਜਾਂਦੀ ਹੈ, ਚੰਗੇ ਕਰਮਾਂ ਨਾਲ ਹੀ ਉਹਨੂੰ ਪਾਉਂਦਾ। ਪ੍ਰਭਾਵੈ ਮਨੁੱਖ ਗਤ ਪਾਵੈ, ਪ੍ਰਭਾਵੈ ਤਾਂ ਪਾਥਰ ਤਰਾਵੈ। ਜਿਹੜੇ ਜੀਵਨ ਪੱਥਰ ਵਰਗੀ ਜ਼ਿੰਦਗੀ ਨੇ, ਜਿਨ੍ਹਾਂ ਦੇ ਉੱਤੇ ਕਿਸੇ ਕਿਸਮ ਦਾ ਕੋਈ ਧਰਮ ਦਾ ਗਿਆਨ ਦਾ ਉਪਦੇਸ਼ ਦਾ ਅਸਰ ਨਹੀਂ ਹੁੰਦਾ, ਜੇ ਪ੍ਰਭੂ ਨੂੰ ਚੰਗਾ ਲੱਗੇ, ਜੇ ਉਹਦੀ ਮਰਜ਼ੀ ਹੋਵੇ ਤਾਂ ਉਹ ਵੀ ਤਰ ਜਾਂਦੇ ਨੇ। ਹੁਣ ਇੱਥੇ ਮੈਂ ਜਿਹੜੀ ਚੀਜ਼ ਐਡ ਕਰਨ ਦੀ ਗੱਲ ਕਰ ਰਿਹਾ ਸਾਂ, ਕਿਉਂਕਿ ਜੇ ਨਿਰੇ ਕਰਮ ਦਾ ਮਸਲਾ ਆ ਜਾਏ ਫਿਰ ਅਰਦਾਸ ਦੀ ਕੋਈ ਵੈਲਿਊ ਨਹੀਂ ਰਹਿੰਦੀ। ਫਿਰ ਅਰਦਾਸ ਦੀ ਕੋਈ, ਜਿਹੜੇ ਮੈਂ ਕਰਮ ਕੀਤੇ ਨੇ ਮੈਨੂੰ ਮਿਲਣੇ ਨੇ, ਪ੍ਰਭੂ ਨੇ ਉਸੇ ਦੇ ਮੁਤਾਬਕ ਫਾਇਲ ਦੇਖ ਕੇ ਮੇਰੇ ਲਈ ਚੰਗਾ ਮੰਦਾ ਸੋਚ ਲੈਣਾ। ਮੇਰੇ ਲਈ ਨਰਕ ਨੇ, ਸਵਰਗ ਨੇ, ਦੁੱਖ ਹੈ, ਸੁੱਖ ਹੈ, ਚੇਂਜ ਤਾਂ ਹੈ ਕੋਈ ਨਹੀਂ। ਫਿਰ ਅਰਦਾਸ ਦੀ ਕੋਈ ਵੈਲਿਊ ਨਹੀਂ ਰਹਿੰਦੀ, ਪ੍ਰਭੂ ਦੀ ਰਹਿਮਤ ਅਤੇ ਬਖਸ਼ਿਸ਼ ਦੀ ਕੋਈ ਵੈਲਿਊ ਨਹੀਂ ਰਹਿੰਦੀ। ਇਸ ਲਈ ਇਸ ਅਸ਼ਟਪਦੀ ਵਿੱਚ, ਕਿਉਂਕਿ ਕਰਤੇ ਦੀ ਗੱਲ ਚੱਲ ਰਹੀ ਹੈ, ਸਿਰਜਣਹਾਰ ਦੀ, ਕਰਨਹਾਰ ਦੀ, ਰਚਨਹਾਰ ਦੀ ਗੱਲ ਚੱਲ ਰਹੀ ਹੈ, ਇਸ ਲਈ ਰਚਨਹਾਰ ਵਿੱਚ ਜਿੰਨੀਆਂ ਫਜ਼ੀਲਤਾਂ ਅਤੇ ਮਹਾਨਤਾ ਨੇ ਅਤੇ ਜਿੱਥੋਂ ਤੱਕ ਉਹਦਾ ਬਿਆਨ ਕੀਤਾ ਜਾ ਸਕਦਾ ਉਹਦਾ ਜ਼ਿਕਰ ਹੈ। ਉਹ ਰਚਨਹਾਰ ਜਿਹੜਾ ਉਹਦੇ ਵਿੱਚ ਇੱਕ ਵਡਿਆਈ ਹੈ, ਉਹਦੇ ਵਿੱਚ ਇੱਕ ਸ਼ਕਤੀ ਹੈ। ਉਹ ਚਾਹੇ ਤਾਂ ਪੱਥਰਾਂ ਨੂੰ ਵੀ ਤਾਰ ਸਕਦਾ ਹੈ। ਅੱਗੇ ਜਾ ਕੇ ਇੱਕ ਲਹਿਰਾਏ ਨੇ ਉਹਦੀ ਵਡਿਆਈ ਕਰਦਿਆਂ ਹੋਇਆਂ, ਉਹਦੀ ਯੋਗਤਾ ਦਾ ਬਿਆਨ ਕਰਦਿਆਂ ਹੋਇਆਂ, ਉਹ ਇਹ ਲਫ਼ਜ਼ ਨੇ, ਪ੍ਰਭ ਭਾਵੇ ਬਿਨ ਸਾਸ ਤੇ ਰਾਖੇ। ਹੁਣ ਇਹ ਲਫ਼ਜ਼ ਕਿਉਂ ਵਰਤੇ? ਅਨਲੋਜਿਕ, ਅਸੀਂ ਆਖਾਂਗੇ ਅਨਲੋਜਿਕ, ਕਿਉਂਕਿ ਜੇ ਅਸੀਂ ਆਪਣੀ ਲੌਜਿਕਤਾ ਜੋ ਅਸੀਂ ਸਮਝਦੇ ਹਾਂ ਕੁਦਰਤ ਦੇ ਮੁਤਾਬਕ ਉਹਨੂੰ ਉਸੇ ਘੇਰੇ ਵਿੱਚ ਰੱਖੀਏ ਤਾਂ ਉਹਦੀ ਸੀਮਾ ਹੋ ਗਈ, ਸਾਡੀ ਬੁੱਧੀ ਜਿਹੜੀ ਹੈ ਉਹਦੀ ਸੀਮਾ ਹੋ ਗਈ। ਕਿਉਂਕਿ ਜੋ ਚੀਜ਼ ਸਾਡੀ ਬੁੱਧੀ ਨੇ ਫੈਸਲਾ ਕਰਕੇ, ਵਿਚਾਰ ਕੇ, ਪੜ੍ਹ ਕੇ, ਹੰਢਾ ਕੇ ਦੇਖੀਏ ਉਹ ਸਾਡੀ ਬੁੱਧੀ ਦੀ ਸੀਮਾ ਹੈ, ਅਸੀਂ ਉਹਨੂੰ ਲੌਜਿਕ ਮੰਨਦੇ ਹਾਂ। ਅਤੇ ਜੇ ਉਹ ਵੀ ਉਸੇ ਘੇਰੇ ਵਿੱਚ ਆ ਜਾਏ ਤੇ ਕੇਵਲ ਓਨਾ ਹੀ ਲਾਇਕ, ਓਨੀ ਹੀ ਉਹਦੀ ਯੋਗਤਾ ਹੋਵੇ ਜਿਹੜੀ ਸਾਡੀ ਲੌਜਿਕਤਾ ਦੇ ਘੇਰੇ ਵਿੱਚ ਆਉਂਦੀ ਹੈ, ਜੋ ਅਸੀਂ ਪਰਖਿਆ, ਜੋ ਹੁਣ ਤੱਕ ਪੜ੍ਹਿਆ, ਤਾਂ ਫਿਰ ਰੱਬ ਵੀ ਅਸੀਮ ਨਹੀਂ ਰਹਿੰਦਾ, ਫਿਰ ਉਹ ਸੀਮਾ ਵਿੱਚ ਆ ਜਾਂਦਾ। ਇਸ ਲਈ ਪ੍ਰਭੂ ਦੀ ਲਿਆਕਤ, ਉਹਦੀ ਸ਼ਕਤੀ, ਉਹਦੀ ਯੋਗਤਾ, ਕਿਉਂਕਿ ਇਸ ਪੌੜੀ ਇਸ ਅਸ਼ਟਪਦੀ ਵਿੱਚ ਬਿਆਨ ਕੀਤੀ ਜਾ ਰਹੀ ਹੈ, ਅਤੇ ਉਸ ਅਸ਼ਟਪਦੀ ਵਿੱਚ ਉਹਨੂੰ ਅਸੀਮ ਸਾਬਤ ਕਰਨਾ, ਮੇਰੀ ਲੌਜਿਕਤਾ ਜਾਂ ਮੇਰੀ ਸੋਚ ਦੇ ਘੇਰੇ ਤੱਕ ਹੀ ਉਹ ਸੀਮਤ ਨਹੀਂ। ਇਸ ਲਈ ਉਹਦੇ ਲਈ ਆਹ ਗੱਲਾਂ ਵਰਤੀਆਂ ਗਈਆਂ ਨੇ, ਕਿਉਂਕਿ ਇਸ ਅਸ਼ਟਪਦੀ ਵਿੱਚ ਇਸ ਲਈ ਵਰਤੀਆਂ ਗਈਆਂ। ਉਹ ਹੈ ਸਾਡੀ ਸੀਮਾ ਵਿੱਚ ਇਹ ਕਹਿੰਦੀ ਹੈ ਕਿ ਸਵਾਸਾਂ ਬਿਨਾਂ ਮਨੁੱਖ ਜਿਉਂਦਾ ਨਹੀਂ ਰਹਿ ਸਕਦਾ। ਇਹ ਸਾਡੀ ਸੀਮਾ ਹੈ। ਗੁਰੂ ਦਸਮ ਪਾਤਸ਼ਾਹ ਜੀ ਨੇ ਵੀ ਆਖਿਆ, ਆਪ ਆਪਣੀ ਬੁੱਧ ਹੈ ਜਿੱਤੀ, ਵਰਣਿਤ ਭਿੰਨ ਭਿੰਨ ਤੋਂ ਤੇਤੀ, ਤੇਰਾ ਅੰਦਾਜ਼ਾ ਮਨੁੱਖ ਉੱਥੋਂ ਤੱਕ ਲਗਾਉਂਦਾ ਜਿੱਥੋਂ ਤੱਕ ਆਪਣੀ ਉਹਦੀ ਬੁੱਧ ਦੀ, ਸੋਚ ਦੀ, ਪੜ੍ਹਾਈ ਦੀ, ਵਿੱਦਿਆ ਦੀ, ਗਿਆਨ ਦੀ ਸੀਮਾ ਹੈ। ਤੁਮਰਾ ਲਖਣ ਅੱਗੇ ਜਾ ਕੇ ਕਹਿ ਦਿੱਤਾ ਆਪ ਆਪਣੀ ਬੁੱਧ ਹੈ ਜੇਤੀ ਵਰਣਿਤ ਭਿੰਨ ਭਿੰਨ ਤੋਂ ਤੇਤੀ ਅੱਗੇ ਕਹਿਣ ਲੱਗੇ ਤੁਮਰਾ ਲਖਣ ਨਾ ਜਾਏ ਪਸਾਰਾ ਕਹਿ ਵਿਦ ਸਜਾ ਪ੍ਰਥਮ ਸੰਸਾਰ ਮੇਰੀ ਬੁੱਧੀ ਦੀ ਸੀਮਾ ਹੈ ਤੂੰ ਅਸੀਮ ਹੈ ਇਸ ਲਈ ਕੋਈ ਜ਼ਰੂਰੀ ਨਹੀਂ ਕਿ ਜੋ ਫੈਸਲਾ ਮੈਂ ਪੜ੍ਹ ਸੁਣ ਕੇ ਵੇਖ ਹੰਢਾ ਕੇ ਕੀਤਾ ਉਹ ਤੇਰੇ 'ਤੇ ਵੀ ਲਾਗੂ ਹੋ ਜਾਏ ਇਸ ਲਈ ਆਹ ਕੁਝ ਗੱਲਾਂ ਪਾਤੀਆਂ ਕਿਉਂਕਿ ਉਹਦੀ ਯੋਗਤਾ ਦਾ ਇਸ ਅਸ਼ਟਪਦੀ ਵਿੱਚ ਉਹਦੀ ਯੋਗਤਾ ਦਾ ਮਸਲਾ ਆ ਰਿਹਾ ਇਸ ਲਈ ਆਖ ਦਿੱਤਾ ਪ੍ਰਭ ਭਾਵੇ ਬਿਨ ਸਾਸ ਤੇਰਾ ਆਖੇ ਉਹ ਭਲਿਆ ਕਿਤੇ ਆਪਣੀ ਸੋਚ ਦੇ ਅੰਦਾਜ਼ੇ ਨਾਲ ਇਹ ਨਾ ਸੋਚ ਲਈ ਕਿ ਬਿਨਾਂ ਸਵਾਸਾਂ ਤੋਂ ਜੀਵਨ ਖਤਮ ਹੋ ਜਾਂਦਾ ਜਿਹਦੇ ਸਵਾਸ ਖਤਮ ਹੋ ਗਏ ਉਹ ਮਰ ਗਿਆ ਉਹਦਾ ਜੀਵਨ ਖਤਮ ਹੋ ਗਿਆ ਕਹਿਣ ਲੱਗੇ ਉਹ ਭਲਿਆ ਉਹਦੀ ਸੀਮਾ ਸ਼ਕਤੀ ਦੀ ਉਹਦੀ ਯੋਗਤਾ ਉਹਦਾ ਸ਼ਕਤੀਸ਼ਾਲੀ ਹੋਣਾ ਇਸ ਤੋਂ ਬਹੁਤ ਅੱਗੇ ਹੈ ਤੂੰ ਭਾਵੇਂ ਸਮਝੇ ਨਾ ਸਮਝੇ ਪਰ ਜੇ ਉਹ ਚਾਹੇ ਤਾਂ ਬਿਨਾਂ ਸਵਾਸਾਂ ਤੋਂ ਵੀ ਜੀਵਨ ਦੇ ਸਕਦਾ ਹੈ ਪ੍ਰਭ ਭਾਵੇ ਬਿਨ ਸਾਸ ਤੇਰਾ ਆਖੇ ਪ੍ਰਭ ਭਾਵੇ ਤਾਂ ਹਰ ਗੁਣ ਵਾਖੇ ਪ੍ਰਭੂ ਨੂੰ ਚੰਗਾ ਲੱਗੇ ਉਹਦੀ ਰਹਿਮਤ ਹੋ ਜਾਏ ਤਾਂ ਮਨੁੱਖ ਉਹਦੇ ਗੁਣਾਂ ਨੂੰ ਚਿੰਤਨ ਕਰਦਾ ਹੈ ਉਹਦੇ ਗੁਣਾਂ ਨੂੰ ਚੇਤੇ ਕਰਦਾ ਹੈ ਉਹਦੇ ਗੁਣਾਂ ਦਾ ਗਾਇਨ ਕਰਦਾ ਉਹ ਵੀ ਆਪਣੀ ਸੀਮਾ ਵਿੱਚ ਪ੍ਰਭ ਭਾਵੇ ਤਾਂ ਪਤਿਤ ਉਧਾਰੇ ਇੱਥੇ ਫਿਰ ਅਰਦਾਸ ਆ ਗਈ ਤਾਂ ਕਿ ਉਹਦੀ ਵੈਲਿਊ ਨਹੀਂ ਗਵਾਉਣੀ ਭਾਵੇਂ ਸਭ ਕੁਝ ਉਹਦੇ ਹੱਥ ਵਿੱਚ ਹੈ ਪਿਛਲੇ ਹੁਣ ਤੱਕ ਦੇ ਇਸ ਸਾਰੇ ਹੀ ਅੰਦਾਜ਼ੇ ਨੂੰ ਇਉਂ ਬਿਆਨ ਕੀਤਾ ਜਾਂਦਾ ਰਿਹਾ ਕਿ ਹੈ ਸਭ ਕੁਝ ਉਹਦੇ ਹੱਥ ਵਿੱਚ ਫੈਸਲਾ ਉਹ ਹੀ ਕਰਦਾ ਪਰ ਤੇਰੇ ਕਰਮਾਂ ਦੀ ਲਿਸਟ ਵੇਖ ਕੇ ਕਰਦਾ ਹੁਣ ਤੱਕ ਇਹੋ ਸੀ ਮਸਲਾ ਇੱਕ ਪਾਸੇ ਸੀ ਅਤੇ ਉਹਦੇ ਵਿੱਚ ਫਿਰ ਇਹ ਤਾਂ ਸਾਬਤ ਹੋ ਗਿਆ ਨਾ ਭਾਵੇਂ ਫੈਸਲਾ ਉਹਨੇ ਕਰਨਾ ਪਰ ਮੇਰੇ ਕਰਮਾਂ 'ਤੇ ਹੀ ਕਰਨਾ ਉਹਦਾ ਕੋਈ ਮੇਰੇ 'ਤੇ ਆਸਾਨ ਹੈ ਜੀ ਮੇਰੇ ਕਰਮ ਚੰਗੇ ਹੋਣਗੇ ਮੇਰੇ ਲਈ ਫੈਸਲਾ ਚੰਗਾ ਕਰ ਦੇਵੇ ਮੇਰੇ ਕਰਮ ਮਾੜੇ ਹੋਣਗੇ ਲਿਹਾਜ਼ ਨਹੀਂ ਕਰਨਾ ਉੱਥੇ ਸੱਚੋ ਹੀ ਸੱਚ ਨਿਬੜੇ ਮੇਰੇ ਲਈ ਫੈਸਲਾ ਉਹ ਜਿਹਾ ਹੋ ਜਾਏਗਾ ਇਹਦੇ ਵਿੱਚ ਇੱਕ ਹਾਂ ਦਾ ਕਿਨਕਾ ਖੜਾ ਹੋ ਜਾਏਗਾ ਕਿ ਫੈਸਲਾ ਬੇਸ਼ੱਕ ਰੱਬ ਕਰ ਰਿਹਾ ਲੇਕਿਨ ਮੇਰੇ ਕਰਮਾਂ 'ਤੇ ਅਧਾਰਿਤ ਕਰ ਰਿਹਾ ਇੱਥੇ ਜਾ ਕੇ ਜਦੋਂ ਹੁਣ ਕਿਉਂਕਿ ਉਹਦੀ ਯੋਗਤਾ ਦਾ ਮਸਲਾ ਚੱਲ ਰਿਹਾ ਇਸ ਅਸ਼ਟਪਦੀ ਵਿੱਚ ਇਸ ਲਈ ਇੱਥੇ ਉਹ ਉਹ ਗੱਲਾਂ ਨੇ ਜਿਹੜੀਆਂ ਉਹਦੀ ਯੋਗਤਾ ਨਾਲ ਸੰਬੰਧ ਰੱਖਦੀਆਂ ਕਹਿੰਦੇ ਨੇ ਉਹਦੀ ਯੋਗਤਾ ਇਹ ਹੈ ਕਿ ਜੇ ਤੂੰ ਪਤਿਤ ਅਤੇ ਗੁਨਾਹਗਾਰ ਵੀ ਹੋਵੇਂ ਤੇਰੀ ਫਾਇਲ ਬਹੁਤ ਮਾੜੀ ਹੋਵੇ ਪਰ ਜੇ ਤੂੰ ਉਹਦੇ ਚਰਨਾਂ 'ਤੇ ਢਹਿ ਪਵੇਂ ਉਹਦੇ ਅੱਗੇ ਅਰਦਾਸ ਕਰੇਂ ਤੇਰੀ ਉਹਦੇ ਅੱਗੇ ਨਿਮਰਤਾ ਸਹਿਤ ਢਹਿ ਪੈਣ ਨਾਲ ਉਹਦੀ ਮਰਜ਼ੀ ਬਦਲ ਜਾਏਗੀ ਹੋਏਗਾ ਕਿ ਤੇਰੇ ਕਰਮਾਂ ਨੂੰ ਇੱਕ ਪਾਸੇ ਰੱਖ ਕੇ ਜਿਵੇਂ ਭਾਈ ਸਾਹਿਬ ਆਪਣੇ ਆਖਿਆ ਨਾ ਕਹਿੰਦੇ ਆਪਣੀ ਕਰਨੀ ਕਰ ਨਰਕ ਹੂੰ ਨਾ ਪਾਵੋਂ ਠੌਰ ਕਹਿਣ ਲੱਗੇ ਇੱਕ ਸਮਾਂ ਉਹ ਹੈ ਜਦੋਂ ਮੈਂ ਇਹ ਮਹਿਸੂਸ ਕਰਨਾ ਕਿ ਮੇਰੇ ਕਰਮ ਤਾਂ ਉਹ ਨੇ ਮੇਰੇ ਕਰਮਾਂ ਦੀ ਲਿਸਟ ਤਾਂ ਉਹ ਹੈ ਕਿ ਮੈਨੂੰ ਤਾਂ ਨਰਕ ਵਿੱਚ ਵੀ ਥਾਂ ਨਰਕ ਦੇ ਵਿੱਚ ਰਹਿਣ ਵਾਲੇ ਜੀਵ ਵੀ ਮੇਰੇ ਨਾਲੋਂ ਚੰਗੇ ਨੇ ਉੱਥੇ ਹੀ ਮੈਨੂੰ ਥਾਂ ਨਹੀਂ ਮਿਲਦੀ ਇਸੇ ਸ਼ਬਦ ਦੇ ਆਰੰਭ ਵਿੱਚ ਇੱਕ ਥੁੱਕ ਹੈ ਕਹਿੰਦੇ ਨੇ ਹੇ ਮੇਰੇ ਮਾਲਿਕ ਭਗਤ ਵਤਸਲ ਹੂੰ ਸੁਣ ਹੋਤ ਹੂੰ ਨਿਰਾਸ ਹਿਰਦੇ ਜਦੋਂ ਤੇਰਾ ਨਾਮ ਮੈਂ ਭਗਤ ਵਤਸਲ ਸੁਣਨਾ ਤਾਂ ਨਿਰਾਸ਼ ਹੋ ਜਾਂਦਾ ਕਿ ਮੈਨੂੰ ਤੇਰਾ ਕੀ ਫਾਇਦਾ ਮੈਂ ਤਾਂ ਭਗਤ ਹਾਂ ਨਹੀਂ ਤੂੰ ਭਗਤ ਵਤਸਲ ਪਰ ਜਦੋਂ ਤੇਰਾ ਨਾਮ ਪਤਿਤ ਪਾਵਨ ਸੁਣਨਾ ਤਾਂ ਉਹ ਮੇਰੀ ਟੁੱਟੀ ਹੋਈ ਆਸਾ ਫਿਰ ਜੁੜ ਜਾਂਦੀ ਹੈ ਭਗਤ ਵਤਸਲ ਸੁਣ ਹੋਤ ਹੂੰ ਨਿਰਾਸ਼ ਹਿਰਦੇ ਪਤਿਤ ਪਾਵਨ ਸੁਣ ਆਸਾ ਉਰ ਧਾਰ ਹੂੰ ਫਿਰ ਆਸ ਬੱਜ ਜਾਂਦੀ ਚਲੋ ਜੇ ਮੈਂ ਭਗਤ ਨਹੀਂ ਤਾਂ ਪਤਿਤ ਦੀ ਲਾਈਨ ਵਿੱਚ ਖੜਾ ਹੋ ਕੇ ਬਖਸ਼ਿਸ਼ ਲੈ ਲਵਾਂਗਾ ਇਨਸਾਫ ਨਾ ਸਹੀ ਬਖਸ਼ਿਸ਼ ਲੈ ਸਕਾਂਗਾ ਇਨਸਾਫ ਹੋਰ ਚੀਜ਼ ਹੈ ਬਖਸ਼ਿਸ਼ ਹੋਰ ਚੀਜ਼ ਹੈ ਕਹਿਣ ਲੱਗੇ ਅੰਤਰ ਜਾਮੀ ਸੁਣ ਕੰਪਤ ਹੋਂ ਅੰਤਰਗਤ ਜਦੋਂ ਮੈਂ ਤੇਰਾ ਨਾਮ ਅੰਤਰ ਜਾਮੀ ਸੁਣਨਾ ਮੈਂ ਕੰਬ ਜਾਣਨਾ ਤੂੰ ਤਾਂ ਮੇਰੀ ਹਰ ਗੱਲ ਨੂੰ ਜਾਣਦਾ ਕਿੱਥੇ ਲੁਕਾਵਾਂਗਾ ਅੰਤਰਜਾਮੀ ਸੁਣ ਕੰਪਤ ਹੋ ਅੰਤਰਗਤ ਪਰ ਜਦੋਂ ਤੇਰਾ ਨਾਂ ਦੀਨ ਦਿਆਲ ਸੁਣਨਾ ਸਾਰੇ ਭੈ ਦੂਰ ਹੋ ਜਾਂਦੇ ਨੇ ਕਿਉਂਕਿ ਤੂੰ ਰਹਿਮਤ ਕਰਨ ਜੋਗਾ ਵੀ ਹੈ ਅੰਤਰਜਾਮੀ ਸੁਣ ਕੰਪਤ ਹੋ ਅੰਤਰਗਤ ਦੀਨ ਕੋ ਦਿਆਲ ਸੁਣ ਭਰਮ ਭੈ ਤਾਰ ਹੋਂ ਅਖੀਰ 'ਤੇ ਜਾ ਕੇ ਕਹਿੰਦੇ ਨੇ ਆਪਣੀ ਕਰਨੀ ਕਰ ਨਰਕ ਹੂੰ ਨਾ ਪਾਵੋਂ ਠੌਰ ਤੁਮਰੋ ਬਿਰਧ ਕੋ ਹੋਂ ਆਸਰੋ ਸੁਮਾਰ ਹੋਂ ਪ੍ਰਭਾਵੇ ਤਾਂ ਪਥਤ ਉਧਾਰੇ। ਜੇ ਤੂੰ ਰਹਿਮਤ ਕਰੇ, ਇਸ ਲਈ ਮੈਂ ਜਿਵੇਂ ਮੈਂ ਅਰਜ਼ ਕੀਤੀ ਸੀ, ਜਦੋਂ ਸੰਸਾਰ ਅੰਦਰ ਵੀ ਅਸੀਂ ਦੇਖਦੇ ਹਾਂ, ਪਹਿਲਾਂ ਤਾਂ ਸੈਸ਼ਨ ਕੋਰਟ ਵਿੱਚ, ਲੋਅਰ ਕੋਰਟ ਵਿੱਚ, ਸੈਸ਼ਨ ਕੋਰਟ ਵਿੱਚ, ਸੁਪਰੀਮ ਕੋਰਟ ਵਿੱਚ ਜਾਂਦਾ, ਮਨੁੱਖ ਹਾਈ ਕੋਰਟ ਵਿੱਚ ਜਾਂਦਾ, ਸੁਪਰੀਮ ਕੋਰਟ ਤੱਕ ਜਾਂਦਾ, ਉੱਥੋਂ ਤੱਕ ਇਨਸਾਫ਼ ਮੰਗਦਾ। ਅਤੇ ਜਦੋਂ ਇਨਸਾਫ਼ ਜਿਹੜਾ ਉਹ ਉਹਨੂੰ ਦੋਸ਼ੀ ਠਹਿਰਾ ਦੇਵੇ ਨਾ, ਫਿਰ ਉਹ ਆਪਣੇ ਦੋਸ਼ ਨੂੰ ਕਬੂਲ ਕਰਕੇ ਅਖੀਰ 'ਤੇ ਉਹਦੇ ਕੋਲ ਇੱਕੋ ਤਰੀਕਾ ਹੁੰਦਾ, ਉਹ ਹੈ ਰਹਿਮ ਦੀ ਅਪੀਲ। ਉਹ ਹੈ ਰਹਿਮ ਦੀ ਅਪੀਲ, ਉਹ ਵੀ ਦਰਵਾਜ਼ਾ ਬੰਦ ਨਹੀਂ ਹੋਣਾ, ਉਹ ਵੀ ਜੀਵਨ ਦਾ ਇੱਕ ਚਾਂਸ ਹੈ। ਕਹਿਣ ਲੱਗੇ ਤੇਰੇ ਕਰਮਾਂ ਵਿੱਚ ਹੀ ਤੇਰਾ ਸੁੱਖ ਦੁੱਖ ਹੈ, ਪਰ ਇੱਕ ਖਿਆਲ ਕਰੀਂ, ਜੇ ਤੈਨੂੰ ਅਹਿਸਾਸ ਹੋ ਜਾਏ ਨਾ ਮੈਂ ਗੁਨਾਹਗਾਰ ਹਾਂ, ਤਾਂ ਤੇਰੇ ਲਈ ਵੀ ਦਰਵਾਜ਼ਾ ਬੰਦ ਨਹੀਂ, ਉਹ ਹੈ। ਜੇ ਤੂੰ ਰਹਿਮ ਦੀ ਅਪੀਲ ਕਰੇਂ, ਫਿਰ ਉਹਦੀ ਮਰਜ਼ੀ ਹੋਵੇ ਤਾਂ ਪ੍ਰਭ ਭਾਵੇ ਤਾਂ ਪਤਿਤ ਉਧਾਰੇ, ਆਪ ਕਰੇ ਆਪਣ ਵਿਚਾਰੇ, ਦੋਹਾਂ ਸਿਰਿਆਂ ਕਾ ਆਪ ਸੁਆਮੀ, ਚੰਗੇ ਮੰਦੇ ਦਾ, ਇੱਥੋਂ ਦਾ ਉੱਥੋਂ ਦਾ, ਆਪਣੇ ਦਾ ਬੇਗਾਨੇ ਦਾ, ਨੇਕੀ ਦਾ ਬਦੀ ਦਾ, ਅੰਧੇਰੇ ਦਾ ਚਾਨਣ ਦਾ, ਸਭ ਚੀਜ਼ ਦਾ ਸੁਆਮੀ ਮਾਲਕ ਉਹ ਹੈ। ਚੰਗਿਆਈਆਂ ਅਤੇ ਬੁਰਿਆਈਆਂ ਦੇ ਹਿਸਾਬ ਲੈਣ ਵਾਲਾ ਵੀ ਉਹ ਹੈ, ਇਨਸਾਫ ਕਰਨ ਵਾਲਾ ਅਤੇ ਰਹਿਮਤ ਕਰਨ ਵਾਲਾ, ਕਿਉਂਕਿ ਇਨਸਾਫ ਹੋਰ ਚੀਜ਼ ਹੈ, ਰਹਿਮਤ ਹੋਰ ਚੀਜ਼ ਹੈ। ਇਨਸਾਫ ਕਰਨ ਵਾਲਾ ਅਤੇ ਰਹਿਮਤ ਕਰਨ ਵਾਲਾ, ਇਹ ਦੋਨੋਂ ਸ਼ਕਤੀਆਂ ਵੀ ਉਹਦੇ ਕੋਲ ਨੇ। ਉਹ ਖੇਡ ਪਿਆ ਖੇਡਦਾ, ਅਤੇ ਉਸ ਖੇਡ ਵਿੱਚ ਹਰ ਨਰਦ ਨੂੰ ਵੇਖ ਕੇ, ਕੋਈ ਨਰਦ ਮਾਰੀ ਜਾ ਰਹੀ ਹੈ, ਕੋਈ ਪਿੱਛੇ ਰਹਿ ਗਈ ਹੈ, ਸ਼ਤਰੰਜ ਦੀ ਖੇਡ ਹੈ, ਕੋਈ ਗੀਟੀ, ਕੋਈ ਨਿਰਦ ਮਾਰੀ ਜਾ ਰਹੀ ਹੈ, ਕੋਈ ਪਿੱਛੇ ਰਹਿ ਗਈ ਹੈ, ਕੋਈ ਅੱਗੇ ਜਾ ਰਹੀ, ਸਾਰਿਆਂ ਨੂੰ ਵੇਖ ਵੇਖ ਕੇ ਆਪਣੀ ਥਾਵੇਂ ਚਲਾ ਵੀ ਰਿਹਾ ਅਤੇ ਪ੍ਰਸੰਨ ਵੀ ਹੋ ਰਿਹਾ, ਮੇਰੀ ਖੇਡ ਚੱਲ ਰਹੀ ਹੈ। ਖੇਲੇ ਬਿਗ ਸੈ ਅੰਤਰ ਜਾਮੀ, ਜੋ ਭਾਵੇ ਸੋ ਕਾਰ ਕਰਾਵੇ, ਕਿਉਂਕਿ ਕਰਨ ਕਾਰਨ ਪ੍ਰਵੇਕ ਹੈ, ਇਸ ਲਈ ਜੋ ਉਸ ਨੂੰ ਪਾਉਂਦਾ ਹੈ ਉਹ ਕਾਰ ਕਰਾ ਰਿਹਾ ਹੈ, ਸਿਰੇ ਸਿਰ ਧੰਦੇ ਲਾਏ ਦਾ ਆਪ ਕਰਾ ਰਿਹਾ ਹੈ। ਕਹਿਣ ਲੱਗੇ, ਜਦੋਂ ਮੈਂ ਇਸ ਨੁਕਤੇ ਨਿਗਾਹ ਨਾਲ, ਜਦੋਂ ਇਸ ਕੁਦਰਤ ਅਤੇ ਇਸ ਰਚਨਹਾਰ ਦੀ ਰਚਨਾ ਦੇ ਵਿੱਚੋਂ ਰੱਬ ਨੂੰ ਢੂੰਡਿਆ, ਮੈਨੂੰ ਉਹਦੇ ਤੋਂ ਬਿਨਾਂ ਹੋਰ ਕੋਈ ਨਹੀਂ ਦਿਸਿਆ। ਜੇ ਮੈਂ ਆਖਾਂ ਇਸ ਰਚਨਾ ਵਿੱਚ ਕਿਸੇ ਹੋਰ ਦਾ ਹੱਥ ਵੀ ਹੈ, ਜੇ ਮੈਂ ਆਖਾਂ ਇਸ ਰਚਨਾ ਨੂੰ ਸੰਭਾਲਣ ਵਿੱਚ ਅਤੇ ਇਸ ਨਿਜ਼ਾਮ ਨੂੰ ਚਲਾਉਣ ਵਿੱਚ ਕਿਸੇ ਹੋਰ ਦੀ ਸ਼ਕਤੀ ਵੀ ਹੈ, ਕਹਿਣ ਲੱਗੇ ਬਿਲਕੁਲ ਨਹੀਂ, ਮੈਨੂੰ ਹੋਰ ਕੋਈ ਵੀ ਨਹੀਂ ਦਿਸਿਆ। ਨਾਨਕ ਦ੍ਰਿਸ਼ਟੀ ਅਵਰ ਨਾ ਆਵੇ, ਜੋ ਭਾਵੇ ਸੁਕਾਰ ਕਰਾਵੇ, ਜੋ ਭਾਵੇ ਸੁਕਾਰ ਕਰਾਵੇ, ਨਾਨਕ ਦ੍ਰਿਸ਼ਟੀ ਅਵਰ ਨਾ ਆਵੇ, ਅਵਰ ਨਾ ਆਵੇ, ਕਰਨ ਕਰਾਵੇਨ ਕਰਨੇ ਜੋਗ, ਕਰਨ ਕਰਾਵੇਨ ਕਰਨੇ ਜੋਗ, ਜੋਤਿ ਸੁਭਾਵੇ ਸੋਈ ਹੋਗ, ਜੋਤਿ ਸੁਭਾਵੇ ਸੋਈ ਹੋਗ, ਕਰਨ ਕਰਾਵੇਨ ਕਰਨੇ ਜੋਗ, ਕਰਨ ਕਰਾਵਨ ਕਰਨੇ ਜੋਗ, ਕਰਨੇ ਜੋ। ਕਿਉਂਕਿ ਰਚਨਹਾਰ ਦੀ ਯੋਗਤਾ ਦਾ ਮਸਲਾ ਆਇਆ ਹੈ, ਇਸ ਲਈ ਰਚਨਹਾਰ ਦੀ ਯੋਗਤਾ ਦਾ ਫੈਸਲਾ ਸਾਡੀ ਬੁੱਧੀ ਨਹੀਂ ਕਰ ਸਕਦੀ। ਇਸ ਲਈ ਉਸਦੀ ਯੋਗਤਾ ਦੇ ਸੰਬੰਧ ਵਿੱਚ ਜਿੱਥੇ ਮਸਲਾ ਆਇਆ ਹੈ ਉੱਥੇ ਸੀਮਾ ਤੋੜ ਦਿੱਤੀ ਨੇ, ਘੇਰਾ ਤੋੜ ਦਿੱਤਾ ਨੇ ਕਿ ਉਹ ਮਾਲਕ ਚਾਹੇ ਤਾਂ ਪਾਥਰ ਤਰਾਵੇ, ਪ੍ਰਭਾਵੇ ਬਿਨਸਾਸ ਤੇ ਰੱਖੇ, ਸਭ ਕੁਛ ਕਰ ਸਕਦਾ ਹੈ। ਜਲ ਤੇ ਥਲ ਕਰ, ਥਲ ਤੇ ਕੂਆ, ਕੂਪ ਤੇ ਮੇਰ ਕਰਾਵੇ, ਧਰਤੀ ਤੇ ਆਕਾਸ਼ ਚੜਾਵੇ, ਚੜੇ ਆਕਾਸ਼ ਗਿਰਾਵੇ, ਭਿਖਾਰੀ ਤੇ ਰਾਜ ਕਰਾਵੇ, ਰਾਜਾ ਤੇ ਭਿਖਾਰੀ, ਖਲ ਮੂਰਖ ਤੇ ਪੰਡਿਤ ਕਰਬੂ, ਪੰਡਿਤ ਤੇ ਮੁਗਧਾਰੀ। ਕਿਉਂਕਿ ਹੁਣ ਗੱਲ ਚੱਲ ਰਹੀ ਹੈ ਇਸ ਅਸ਼ਟਪਦੀ ਵਿੱਚ ਰਚਨਹਾਰ ਦੀ, ਇਸ ਲਈ ਇੱਥੇ ਸੀਮਾ ਤੋੜੀ ਨੇ, ਜਿਹੜੀ ਲੌਜਿਕਤਾ ਅਤੇ ਜਿਹਨੂੰ ਅਸੀਂ ਆਪਣੀ ਸੀਮਾ ਅਤੇ ਆਪਣੇ ਗਿਆਨ ਦੀ ਸੀਮਾ ਵਿੱਚ ਰੱਖ ਕੇ ਹੁਣ ਤੱਕ ਜਿਹਨਾਂ ਜਿਹਨਾਂ ਗੱਲਾਂ ਨੂੰ ਜਿਸ ਰੂਪ ਵਿੱਚ ਦੇਖਦੇ ਆਏ ਹਾਂ, ਤੁਸੀਂ ਦੇਖੋਗੇ ਇਸ ਅਸ਼ਟਪਦੀ ਵਿੱਚ ਉਹ ਸੀਮਾ ਟੁੱਟੇਗੀ। ਕਿਉਂਕਿ ਇੱਥੇ ਗੱਲ ਸਾਡੀ ਤੁਹਾਡੀ ਯੋਗਤਾ ਦੇ ਅੰਦਰ ਰੱਖਣ ਦੀ ਨਹੀਂ, ਪਰਖਣ ਦੀ ਨਹੀਂ, ਬਲਕਿ ਇੱਥੇ ਯੋਗਤਾ ਉਸ ਰਚਨਹਾਰ ਦੀ ਹੈ। ਕਰਨ ਕਰਾਵਣ ਕਰਨਾ ਯੋਗ, ਉਹ ਜੋ ਕੀ ਹੈ, ਉਹਦੀ ਯੋਗਤਾ ਕੀ ਹੈ, ਉਹਦੀ ਸ਼ਕਤੀ ਕੀ ਹੈ। ਗੁਰੂ ਬਖਸ਼ਿਸ਼ ਕਰੇ ਅਸੀਂ ਇਹ ਪਹਿਲੂ ਵੀ ਵਿਚਾਰ ਸਕੀਏ। ਇਹਨਾਂ ਸ਼ਬਦਾਂ ਨਾਲ ਖਿਮਾਂਦਾ ਜਾ ਚੇਖਾਂ, ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।